ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀਂ ਕੋਈ। ਤੂੰ ਕਰਤਾਰ ਕਰਹੇ ਸੋਈ, ਤੁਧ ਬਿਨ ਦੂਜਾ ਨਾਹੀਂ ਕੋਈ। ਤੂੰ ਕਰਤਾਰ ਕਰਹੇ ਸੋਈ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੇ ਟੇਕ ਤੇਰਾ ਆਧਾਰ। ਰਹਾਉ ਹੈ ਤੂੰ, ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਸੇਵੇ ਤਿਨ ਭਾਉ ਦੁਖ ਨਾਹੀ, ਗੁਰ ਪ੍ਰਸਾਦ ਨਾਨਕ ਗੁਣ ਗਾਹੀ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਈ, ਨਾਨਕ ਕਰਮ ਪ੍ਰਾਪਤ ਹੋਈ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੇ ਬਾਂਛੋ ਧੂਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੇ ਬਾਂਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਵਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਹੋ। ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁੰਦਰ ਸਿੰਘਾਸਨ ਤੇ ਪ੍ਰਕਾਸ਼ਮਾਨ ਹੁੰਦਿਆਂ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅਰਾਗ ਤਲੰਗ ਵਿੱਚ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਹੁਕਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 723 'ਤੇ ਸੁਭਾਇਮਾਨ ਹੈ। ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸਤਸੰਗਤ ਜੀ ਬੇਨਤੀ ਕੀਤੀ ਹੈ ਵੀ ਹੇ ਅਕਾਲ ਪੁਰਖ ਜੀ, ਅਸਾਂ ਤਮਾਮ ਜੀਵਾਂ ਦੇ ਅੰਦਰ ਆਪ ਜੀ ਦਾ ਦਿੱਤਾ ਹੋਇਆ ਬਲ ਹੈ, ਕਿਉਂਕਿ ਬਲ ਤਾਣ ਭਾਵੇਂ ਸਰੀਰ ਦਾ ਹੋਵੇ ਭਾਵੇਂ ਪਰਿਵਾਰ ਦਾ ਭਾਵੇਂ ਸੱਜਣਾ ਮਿੱਤਰਾਂ ਦਾ ਅਤੇ ਭਾਵੇਂ ਰਾਜ ਦਾ। ਸਤਸੰਗਤ, ਜਦੋਂ ਆਪਾਂ ਇਹ ਤਾਣ ਇਹ ਬਲ ਉਸ ਮਾਲਕ ਦਾ ਦਿੱਤਾ ਸਮਝਦੇ ਹਾਂ, ਫਿਰ ਮਨੁੱਖ ਦੇ ਮਨ ਵਿੱਚ ਹੰਕਾਰ ਪੈਦਾ ਨਹੀਂ ਹੁੰਦਾ ਇਹ ਮੇਰੇ ਵਰਗਾ ਕੋਈ ਬਲਵਾਨ ਨਹੀਂ, ਮੇਰੇ ਵਰਗਾ ਕੋਈ ਤਾਕਤਵਰ ਨਹੀਂ। ਪਰ ਜਦੋਂ ਅਸੀਂ ਉਸ ਮਾਲਕ ਨੂੰ ਭੁਲਾ ਦਿੰਦੇ ਹਾਂ ਅਤੇ ਸਤਸੰਗਤ ਜੀ ਤਾਣ ਆਪਣਾ ਸਮਝਦੇ ਹਾਂ ਨਾ, ਫਿਰ ਮਨੁੱਖ ਹੰਕਾਰੀ ਹੋ ਜਾਂਦਾ ਹੈ। ਜਿਵੇਂ ਹਰਨਾਖਸ਼ ਰਾਜ ਸਤਾ ਦੀ ਤਾਕਤ ਕਰਕੇ ਰਾਜ ਸਤਾ ਦਾ ਬਲ ਕਰਕੇ ਹੰਕਾਰ ਦੇ ਸਹਿਤ ਹੋ ਗਿਆ, ਉਹਨੇ ਪਰਜਾ ਦੇ ਪਾਸੋਂ ਪਰਮੇਸ਼ਰ ਦਾ ਨਾਮ ਛੁਡਾ ਕੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਜੋ ਕੁਛ ਵੀ ਹਾਂ ਹੁਣ ਮੈਂ ਹੀ ਹਾਂ, ਮੇਰੇ ਤੋਂ ਬਗੈਰ ਹੋਰ ਕੁਛ ਵੀ ਨਹੀਂ। ਪਰ ਸਤਸੰਗਤ, ਜਿਨ੍ਹਾਂ ਨੇ ਇਹ ਤਾਣ ਉਸ ਮਾਲਕ ਦਾ ਸਮਝਿਆ, ਉਹ ਕਦੇ ਵਾਸਤੇ ਵੀ ਹਉਮੈ ਹੰਕਾਰ ਵਿੱਚ ਨਹੀਂ ਆਉਂਦੇ। ਉਹ ਸਮਝਦੇ ਨੇ ਇਹ ਬਲ ਸਾਡਾ ਨਹੀਂ, ਇਹ ਪਰਮੇਸ਼ਰ ਦਾ ਦਿੱਤਾ ਹੋਇਆ, ਕਿ ਉਹ ਪਰਮੇਸ਼ਰ ਚਾਹੇ ਤੇ ਇਹ ਬਲ ਇੱਕ ਖਿਣ ਵਿੱਚ ਖੋ ਵੀ ਸਕਦਾ ਹੈ, ਸਮਰੱਥ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਜ਼ਿਕਰ ਕੀਤਾ, ਤੇਰਾ ਜੋਰ ਤੇਰੀ ਮਨ ਟੇਕ, ਹੇ ਕਰਤਾ ਪੁਰਖ ਜੀ, ਸਾਡੇ ਤਮਾਮ ਜੀਵਾਂ ਦੇ ਅੰਦਰ ਜੋਰ ਬਲ ਵੀ ਤੇਰਾ ਦਿੱਤਾ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਸੰਗਤ ਜੀ ਜਪਜੀ ਸਾਹਿਬ ਜੀ ਦੇ ਅੰਦਰ ਪੌੜੀ ਉਚਾਰਨ ਕੀਤੀ ਹੈ। ਆਖਣ ਜੋਰ ਚੁੱਪਾ ਨਹ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖਾ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋਰ ਸਾਡੇ ਹੱਥ ਵਿੱਚ ਨਹੀਂ। ਸਤਸੰਗਤ ਜੀ, ਜੇ ਕੋਈ ਜੋਰ ਦੇ ਨਾਲ ਬੋਲਣਾ ਚਾਹੇ ਤੇ ਉਹ ਆਪਣੇ ਜੋਰ ਕਰਕੇ ਬੋਲ ਵੀ ਨਹੀਂ ਸਕਦਾ, ਕਿਉਂਕਿ ਸਾਡੇ ਵਿੱਚ ਕੋਈ ਤਾਕਤ ਨਹੀਂ, ਕੋਈ ਸ਼ਕਤੀ ਨਹੀਂ ਕਿ ਅਸੀਂ ਆਪਣੇ ਤੌਰ 'ਤੇ ਕੁਛ ਬੋਲ ਸਕੀਏ। ਜਿਉਂ ਬੁਲਾਵਾ ਹੈ ਤਿਉਂ ਬੋਲਾ ਹੈ ਸਵਾਮੀ, ਕੁਦਰਤ ਕਵਣ ਹਮਾਰੀ। ਹੇ ਮਾਲਕ, ਜਿਵੇਂ ਆਪ ਸਾਨੂੰ ਬੁਲਾਉਂਦੇ ਹੋ ਅਸੀਂ ਤੇਵੇਂ ਬੋਲਦੇ ਹਾਂ। ਸਾਡੇ ਵਿੱਚ ਕੋਈ ਸ਼ਕਤੀ ਨਹੀਂ, ਕੋਈ ਤਾਕਤ ਨਹੀਂ ਕਿ ਅਸੀਂ ਆਪਣੇ ਆਪ ਬੋਲ ਸਕੀਏ। ਜੇ ਕੋਈ ਜ਼ੋਰ ਦੇ ਨਾਲ ਸਤਸੰਗਤ ਜੀ ਚੁੱਪ ਰਹਿਣਾ ਚਾਹੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪਣੇ ਜ਼ੋਰ ਕਰਕੇ ਚੁੱਪ ਵੀ ਨਹੀਂ ਰਹਿ ਸਕਦਾ। ਹਜ਼ੂਰ ਨੇ ਜਪਜੀ ਸਾਹਿਬ ਜੀ ਦੇ ਅੰਦਰ ਜ਼ਿਕਰ ਕੀਤਾ, ਚੁੱਪਾ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਜੇ ਕੋਈ ਤੇਲ ਦੀ ਧਾਰਾ ਵਕਤ ਤਾਰ ਤਾੜੀ ਲਾ ਕੇ ਸਮਾਧੀ ਲਾ ਕੇ ਕਹੇ ਵੀ ਮੈਂ ਚੁੱਪ ਕੀਤਾ ਰਹਾ ਤੇ ਉਹ ਵੀ ਚੁੱਪ ਨਹੀਂ ਰਹਿ ਸਕਦਾ, ਉਹ ਵੀ ਆਖਰ ਬੋਲ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਆਖਣ ਵਿੱਚ ਵੀ ਜ਼ੋਰ ਨਹੀਂ, ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ। ਸਤਸੰਗਤ ਜੀ, ਜੇ ਕੋਈ ਜ਼ੋਰ ਦੇ ਨਾਲ ਮੰਗਣਾ ਚਾਹੇ ਤੇ ਉਹ ਆਪਣੇ ਜ਼ੋਰ ਕਰਕੇ ਕੁਛ ਮੰਗ ਵੀ ਨਹੀਂ ਸਕਦਾ, ਕਿਉਂਕਿ ਜ਼ੋਰ ਉਸ ਕਰਤੇ ਦੇ ਹੱਥ ਵਿੱਚ ਹੈ। ਜ਼ੋਰ ਨਾਲ ਕੋਈ ਜੀ ਨਹੀਂ ਸਕਦਾ। ਜੇ ਕੋਈ ਕਹੇ ਵੀ ਮੈਂ ਬਹੁਤ ਬਲਵਾਨ ਹਾਂ, ਤਾਕਤਵਰ ਹਾਂ, ਮੈਨੂੰ ਕੋਈ ਮਾਰ ਨਹੀਂ ਸਕਦਾ, ਮੈਂ ਬਹੁਤਾ ਲੰਮਾ ਸਮਾਂ ਜੀ ਸਕਦਾ ਹਾਂ, ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਤਾਕਤ ਕਰਕੇ ਕੋਈ ਵੀ ਜੀ ਨਹੀਂ ਸਕਦਾ। ਪਰ ਜੇ ਕੋਈ ਤਾਕਤ ਕਰਕੇ ਚਾਹੇ ਵੀ ਮੈਂ ਮਰ ਜਾਵਾਂ, ਤੇ ਹਜ਼ੂਰ ਕਹਿੰਦੇ ਉਹ ਮਰ ਵੀ ਨਹੀਂ ਸਕਦਾ, ਕਿਉਂਕਿ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਪਰ ਫੈਸਲਾ ਹਜ਼ੂਰ ਨੇ ਕੀਤਾ ਵੀ ਜਿਸ ਹੱਥ ਜ਼ੋਰ ਕਰ ਵੇਖਾ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਨਾ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਇਹ ਸਾਰੀ ਤਾਕਤ ਸਤਸੰਗਤ ਜੀ ਉਸ ਦੇ ਹੱਥ ਵਿੱਚ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸੱਕ ਹੈ, ਜੇ ਉਹ ਭਾਵ ਆ ਤਿਵੇਂ ਬਖਸ਼। ਮਹਾਰਾਜ, ਸਾਡੇ ਵਿੱਚ ਕੋਈ ਤਾਕਤ ਨਹੀਂ, ਸਾਡੇ ਵਿੱਚ ਕੋਈ ਬਲ ਨਹੀਂ, ਕੋਈ ਜ਼ੋਰ ਨਹੀਂ। ਜਿਸ ਤਾਕਤ ਨਾਲ, ਜਿਸ ਬਲ ਨਾਲ, ਜ਼ੋਰ ਨਾਲ ਅਸੀਂ ਕੁਛ ਕਰ ਸਕਦੇ ਹੋਈਏ ਨਹੀਂ। ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤਿਵੇਂ ਬਖਸ਼ ਲਓ। ਗੁਰਮੁਖੋ, ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਜ਼ਿਕਰ ਕੀਤਾ, ਹੇ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਤਮਾਮ ਜੀਵਾਂ ਦੇ ਅੰਦਰ ਜ਼ੋਰ ਵੀ ਆਪ ਜੀ ਦਾ ਦਿੱਤਾ ਹੋਇਆ ਹੈ। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਬਾਬਾ ਜੀ ਕਹਿੰਦੇ ਨੇ ਤਾਣ ਹੁੰਦਾ ਹੋਏ ਨਿਤਾਣਾ। ਸਰੀਰਕ ਬਲ ਦੇ ਹੁੰਦਿਆਂ ਕੋਈ ਨਿਤਾਣਾ ਹੋ ਰਹੇ, ਪਰ ਕੋਈ ਕੋਈ ਵਿਰਲਾ ਟਾਵਾਂ ਹੈ ਜਿਸ ਨੇ ਇਹ ਸਮਝ ਲਿਆ ਵੀ ਇਹ ਸਰੀਰਕ ਬਲ ਵੀ ਮੇਰਾ ਆਪਣਾ ਨਹੀਂ, ਇਹ ਤਾਂ ਉਸ ਮਾਲਕ ਦਾ ਦਿੱਤਾ ਹੋਇਆ, ਉਹੀ ਨਿਤਾਣਾ ਹੋ ਸਕਦਾ ਹੈ ਨਾ। ਨਹੀਂ ਤੇ ਸਰੀਰ ਵਿੱਚ ਬਲ ਹੋਵੇ, ਤਾਕਤ ਹੋਵੇ ਤੇ ਸਤਸੰਗਤ ਜੀ ਮਨੁੱਖ ਕਹਿੰਦਾ ਹੈ ਮੇਰੇ ਵਰਗਾ ਕੋਈ ਹੈ ਨਹੀਂ। ਕਿਸੇ ਵੱਡੇ ਅਫਸਰ ਦੇ ਨਾਲ ਸਾਂਝ ਪੈ ਜਾਵੇ ਨਾ, ਉਹਦੇ ਤੇ ਮਾਣ ਕਰਕੇ ਉਹਦੇ ਜ਼ੋਰ ਕਰਕੇ ਹੀ ਹੈਂਕੜ ਕਰੀ ਜਾਂਦਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਜ਼ੋਰ ਤੇਰੀ ਮਨ ਟੇਕ। ਹੇ ਅਕਾਲ ਪੁਰਖ, ਅਸਾਂ ਤਮਾਮ ਜੀਵਾਂ ਦੇ ਅੰਦਰ ਤੇਰਾ ਦਿੱਤਾ ਹੋਇਆ ਬਲ ਹੈ, ਸਾਡੀ ਟੇਕ, ਸਾਡਾ ਆਸਰਾ, ਸਾਡਾ ਸਹਾਰਾ ਇੱਕ ਤੂੰ ਆਪ ਹੀ ਹੈ। ਔਰ ਸਤਸੰਗਤ ਜੀ, ਇੱਥੇ ਕਹਿਣ ਮਾਤਰ ਦੀ ਗੱਲ ਨਹੀਂ, ਸਤਿਗੁਰਾਂ ਨੇ ਇਹ ਪ੍ਰੈਕਟੀਕਲ ਜੀਵਨ ਜੀਵਿਆ ਵੀ ਹੈ। ਜਦੋਂ ਸਤਿਗੁਰਾਂ ਦੇ ਪਾਤਸ਼ਾਹਾਂ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਸੁਲਹੀ ਖਾਂ ਚੜ੍ਹਾਈ ਕਰਕੇ ਆ ਰਿਹਾ, ਆਪਾਂ ਨੂੰ ਵੀ ਕੋਈ ਯਤਨ ਕਰਨਾ ਚਾਹੀਦਾ। ਗਰੀਬ ਨਵਾਜ ਜੀ ਨੇ ਪੁੱਛਿਆ ਕੀ ਯਤਨ ਕਰਨਾ ਚਾਹੀਦਾ, ਤਾਂ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਾਡੀ ਪਹਿਲੀ ਸਲਾਹ ਇਹ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਵੀ ਸਾਡੀ ਪਹਿਲੀ ਇਹ ਸਲਾਹ ਮਸ਼ਵਰਾ ਹੈ ਆਪ ਜੀ ਨੂੰ ਵੀ ਤੁਸੀਂ ਸੁਲਹੀ ਖਾਂ ਨੂੰ ਚਿੱਠੀ ਲਿਖ ਕੇ ਭੇਜ ਦਿਓ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ, ਅਸੀਂ ਕਿਸੇ ਤੋਂ ਖੋਹ ਕੇ ਨਹੀਂ ਲਈ। ਔਰ ਜੇ ਆਪ ਜੀ ਨੇ ਚਿੱਠੀ ਨਹੀਂ ਭੇਜਣੀ, ਦੁਤੀਏ ਮਤਾ ਦੇ ਮਾਨੁਖ ਪਹੁੰਚਾਵੋ। ਫਿਰ ਸਾਡੀ ਦੂਜੀ ਬੇਨਤੀ ਹੈ ਮਹਾਰਾਜ, ਦੂਜੀ ਸਾਡੀ ਸਲਾਹ ਇਹ ਹੈ ਵੀ ਦੋ ਆਦਮੀ ਭੇਜ ਕੇ ਤੇ ਸੁਲਹੀ ਖਾਂ ਨੂੰ ਸਮਝਾਇਆ ਜਾਵੇ। ਹੁਣ ਜੇ ਤੁਸੀਂ ਚਿੱਠੀ ਵੀ ਨਹੀਂ ਭੇਜਣੀ, ਸਤਿਗੁਰੂ ਜੀ ਚੁੱਪ ਕੀਤੇ ਰਹੇ ਸਿੱਖਾਂ ਦੀ ਇਹ ਬੇਨਤੀ ਸੁਣ ਕੇ, ਕਹਿਣ ਲੱਗੇ ਜੇ ਤੁਸੀਂ ਚਿੱਠੀ ਨਹੀਂ ਭੇਜਣੀ, ਮਨੁੱਖ ਨਹੀਂ ਭੇਜਣੇ, ਤਿਰਤੀਏ ਮਤਾ ਕਿਛ ਕਰੋ ਉਪਾਇਆ। ਫਿਰ ਸਾਡੀ ਤੀਜੀ ਵਿਚਾਰ ਇਹ ਆ ਵੀ ਕੋਈ ਯਤਨ ਕਰੀਏ, ਵੀ ਕੋਈ ਚਾਰ ਹਥਿਆਰ ਇਕੱਠੇ ਕਰ ਲਈਏ, ਸੁਲਹੀ ਖਾਂ ਦਾ ਟਾਕਰਾ ਕਰੀਏ ਆਉਂਦੇ ਦਾ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਹਜ਼ੂਰ ਕਹਿਣ ਲੱਗੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਗੁਰਸਿੱਖੋ, ਮੈਂ ਸਾਰੇ ਹੀ ਯਤਨ ਕੀਤੇ ਹੋਏ ਨੇ। ਪੁੱਛੇ ਜੀ ਉਹ ਕਿਹੜੇ ਯਤਨ, ਤਾਂ ਹਜ਼ੂਰ ਨੇ ਕਿਹਾ ਸੀ ਮੈਂ ਸਭ ਕੁਝ ਛੱਡ ਕੇ ਇੱਕ ਮਾਲਕ ਨੂੰ ਚੇਤੇ ਕਰ ਰਿਹਾ, ਜਿਸ ਮਾਲਕ ਦੇ ਰੰਗ ਵਿੱਚ ਹੀ ਹੈ ਸੁਲਹੀ ਖਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਸਤਸੰਗਤ ਜੀ ਸਾਹਿਬ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਆਗੋ ਕੋ ਨਾ ਟਿਕੇ ਵਿਕਾਰੀ। ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਸ਼ਸਤਰ ਵੀ ਨੇ, ਗਰੀਬੀ ਨਿਮਰਤਾ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ, ਇਹ ਸਾਡੇ ਕੋਲ ਖੰਡਾ ਹੈ। ਇਹਨਾਂ ਸ਼ਸਤਰਾਂ ਦੇ ਅੱਗੇ ਕੋਈ ਵੀ ਵਿਕਾਰੀ ਪੁਰਖ ਭਾਵੇਂ ਤਾਕਤਵਰ ਹੋਵੇ ਭਾਵੇਂ ਵਿਕਾਰੀ ਹੋਵੇ, ਕੋਈ ਟਿਕ ਨਹੀਂ ਸਕਦਾ। ਸਤਿਗੁਰਾਂ ਨੇ ਆਪਣਾ ਜੀਵਨ ਪ੍ਰੈਕਟੀਕਲ ਜੀਵਿਆ ਸਤਸੰਗਤ ਜੀ, ਕੇਵਲ ਕਹਿਣ ਮਾਤਰ ਨਹੀਂ ਵੀ ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਤੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਸਭ ਕੁਝ ਛੱਡ ਕੇ ਇੱਕ ਮਾਲਕ ਨੂੰ ਚੇਤੇ ਕੀਤਾ ਹੈ, ਕਿਉਂਕਿ ਸਭ ਕੁਛ ਉਸ ਦੇ ਵਸ ਵਿੱਚ ਹੈ, ਉਸ ਦੇ ਅਧੀਨ ਹੈ। ਸੋ ਗਰੀਬ ਨਵਾਜ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਾਗ ਤਲੰਗ ਦੇ ਅੰਦਰ ਜੋ ਪਾਵਨ ਪਵਿੱਤਰ ਮੁੱਖ ਵਾਗ ਦੀ ਬਖਸ਼ਿਸ਼ ਕੀਤੀ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਤੁਛ ਬੁੱਧੀ ਅਨੁਸਾਰ ਸਾਂਝੀ ਕਰਨ ਦੀ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ।
ਰਾਗ ਤਿਲੰਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਅਤੇ ਇਸ ਸ਼ਬਦ ਦਾ ਦੂਜੇ ਘਰ ਸੁਰਤਾਲ ਵਿੱਚ ਗਾਇਨ ਕੀਤਾ ਗਿਆ ਹੈ। ਸਤਿ ਸੰਗਤ ਜੀ, ਗੁਰਬਾਣੀ ਦੇ ਅੰਦਰ ਤਕਰੀਬਨ 17 ਘਰਾਂ ਦੇ ਵਿੱਚ ਗੁਰਬਾਣੀ ਗਾਇਨ ਕੀਤੀ ਗਈ ਹੈ। ਇਸ ਦਾ ਸੰਬੰਧ ਸੰਗੀਤ ਨਾਲ ਹੈ ਔਰ ਸੰਗੀਤਕਾਰ ਜਿਹੜੇ ਨੇ ਜਦੋਂ ਉਹ ਸ਼ਬਦ ਦਾ ਗਾਇਨ ਕਰਦੇ ਨੇ ਫਿਰ ਉਹ ਵੇਖਦੇ ਨੇ ਵੀ ਇਹ ਕਿਹੜੇ ਘਰ ਵਿੱਚ ਬਾਣੀ ਉਚਾਰਨ ਕੀਤੀ ਗਈ ਹੈ, ਕਿਹੜੇ ਘਰ ਦੇ ਵਿੱਚ ਇਸ ਦਾ ਗਾਇਨ ਕੀਤਾ ਜਾਣਾ ਚਾਹੀਦਾ। ਸਤਿਗੁਰਾਂ ਨੇ ਇਹ ਸ਼ਬਦ ਦੂਜੇ ਘਰ ਸੁਰਤਾਲ ਵਿੱਚ ਗਾਇਨ ਕੀਤਾ ਹੈ।
ਤੁਧ ਬਿਨ ਦੂਜਾ ਨਾਹੀਂ ਕੋਈ।
ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਕਰਤਾ ਪੁਰਖ ਜੀ, ਤੁਹਾਡੇ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ। ਸਤ ਸੰਗਤ, ਸਭ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਮਾਰਾ ਰੱਖ ਏਕੋ ਆਪ, ਮਾਨੁੱਖ ਕਾ ਕਿਛ ਨਾਹੀਂ ਹਾਥ। ਮਾਰਨ ਵਾਲਾ ਵੀ ਉਹ ਆਪ ਹੈ, ਰੱਖਿਆ ਕਰਨ ਵਾਲਾ ਵੀ ਉਹ ਆਪ ਹੈ। ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀਂ, ਕਿਉਂਕਿ ਮਨੁੱਖ ਜਿਹੜਾ ਤਾਂ ਕੇਵਲ ਹਉਮੈ ਦੇ ਰੋਗ ਵਿੱਚ ਗ੍ਰਸਿਆ ਹੋਇਆ। ਹਉਮੈ ਰੋਗ ਮਾਨੁੱਖ ਕਉ ਦੀਨਾ, ਮਨੁੱਖ ਕੇਵਲ ਹਉਮੈ ਵਿੱਚ ਹੀ ਫਸਿਆ ਹੋਇਆ ਹੈ ਵੀ ਮੈਂ ਹੀ ਸਭ ਕੁਛ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਹੇ ਅਕਾਲ ਪੁਰਖ, ਤੇਰੇ ਤੋਂ ਬਗੈਰ ਹੋਰ ਦੂਜਾ ਹੈ ਕੋਈ ਨਹੀਂ, ਕਿਉਂਕਿ ਸ੍ਰਿਸ਼ਟੀ ਦਾ ਕਰਤਾ ਹਰਤਾ ਪਾਲਣਹਾਰਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ।
ਤੂੰ ਕਰਤਾਰ ਕਰਹੇ ਸੋਏ।
ਹੇ ਕਰਤਾ ਪੁਰਖ ਜੀ, ਜੋ ਤੁਸੀਂ ਕਰਦੇ ਹੋ ਉਹੀ ਹੁੰਦਾ ਹੈ, ਅਥਵਾ ਇਹ ਜਿੰਨੇ ਤਮਾਮ ਜੀਵ ਪੈਦਾ ਕੀਤੇ ਹੋਏ ਨੇ ਇਹਨਾਂ ਦੀ ਤਾਰ ਇਹਨਾਂ ਦੀ ਡੋਰ ਤੁਹਾਡੇ ਹੱਥ ਵਿੱਚ ਹੈ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ, ਪ੍ਰਭੂ ਡੋਰੀ ਹੱਥ ਤੁਮਾਰੇ। ਹੇ ਪ੍ਰਭੂ ਜੀ, ਇਹਨਾਂ ਤਮਾਮ ਜੀਵਾਂ ਦੀ ਡੋਰੀ ਤੁਹਾਡੇ ਹੱਥ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾ ਖਿੰਚਾ ਤਾਂ ਜਾਓ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਉਸ ਪਰਮੇਸ਼ਰ ਦਾ ਕੂਕਰ ਹਾਂ, ਪਰਮੇਸ਼ਰ ਨੇ ਮੇਰੇ ਗਲ ਵਿੱਚ ਹੁਕਮ ਰੂਪੀ ਰੱਸੀ ਪਾਈ ਹੋਈ ਹੈ ਅਤੇ ਜਿਸ ਪਾਸੇ ਨੂੰ ਉਹ ਹੁਕਮ ਦੇ ਨਾਲ ਖਿੱਚਦਾ ਮੈਂ ਉਸੇ ਪਾਸੇ ਨੂੰ ਜਾਂਦਾ ਹਾਂ। ਇਸ ਕਰਕੇ ਕਾਰ ਨਾਮ ਹੱਥ ਦਾ ਹੈ, ਤਾਰ ਨਾਮ ਸਾਧ ਸੰਗਤ ਜੀ ਡੋਰੀ ਦਾ ਹੈ। ਸਾਰੇ ਤਮਾਮ ਜੀਵਾਂ ਦੀ ਤਾਰ ਡੋਰੀ ਜਿਹੜੀ ਹੈ ਇਹ ਵਾਹਿਗੁਰੂ ਦੇ ਹੱਥ ਵਿੱਚ ਹੈ। ਕੋਈ ਵੀ ਆਪਣੇ ਆਪ ਕੁਛ ਨਹੀਂ ਕਰ ਸਕਦਾ, ਜੋ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਉਹ ਕੁਛ ਹੁੰਦਾ ਹੈ।
ਤੇਰਾ ਜੋਰ ਤੇਰੀ ਮਨ ਟੇਕ।
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ, ਤਮਾਮ ਜੀਵਾਂ ਦੇ ਅੰਦਰ ਜਿਤਨਾ ਵੀ ਜੋਰ ਹੈ ਬਲ ਹੈ ਇਹ ਸਾਰਾ ਤੁਹਾਡਾ ਦਿੱਤਾ ਹੋਇਆ ਹੈ। ਸਾਡੇ ਵਿੱਚ ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ। ਸਤਸੰਗਤ, ਜਦੋਂ ਆਪਾਂ ਤੇਰਾ ਜ਼ੋਰ ਦੀ ਵਿਚਾਰ ਕਰਦੇ ਹਾਂ ਨਾ, ਤੇ ਜਿਸ ਵੇਲੇ ਰਾਮ ਚੰਦਰ ਜੀ ਨੂੰ ਬਨਵਾਸ ਮਿਲਿਆ ਔਰ ਭਰਤ ਨੇ ਖਹਿੜਾ ਕੀਤਾ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਹੈ, ਰਾਮ ਚੰਦਰ ਜੀ ਨੇ ਸਮਝਾਇਆ ਵੀ ਤੇਰੀ ਮਾਤਾ ਨੇ ਸਾਡੇ ਪਿਤਾ ਦੇ ਨਾਲ ਇੱਕ ਪ੍ਰਣ ਕੀਤਾ ਸੀ, ਵਚਨ ਕੀਤਾ ਸੀ ਵੀ ਮੈਂ ਸ਼ਾਦੀ ਤਾਂ ਕਰਵਾਉਣੀ ਹੈ ਜਿਹੜਾ ਮੇਰੇ ਪੇਟੋਂ ਮੇਰੇ ਉਦਰ ਤੋਂ ਬੱਚਾ ਪੈਦਾ ਹੋਵੇਗਾ, ਰਾਜ ਭਾਗ ਉਹਨੂੰ ਦੇਣਾ ਪਵੇਗਾ। ਤੇ ਸਾਡੇ ਪਿਤਾ ਨੇ ਤੇਰੀ ਮਾਤਾ ਦੇ ਨਾਲ ਇਹ ਪ੍ਰਣ ਕੀਤਾ ਸੀ ਵੀ ਠੀਕ ਹੈ, ਤੇ ਹੁਣ ਭਰਾ ਤੂੰ ਰਾਜ ਭਾਗ ਕਰ, ਅਸੀਂ ਹੁਣ ਬਨਵਾਸ ਨੂੰ ਜਾਂਦੇ ਹਾਂ। ਪਰ ਉਸ ਵੇਲੇ ਇਤਿਹਾਸਕਾਰ ਲਿਖਦੇ ਨੇ, ਸਾਖੀਕਾਰ ਲਿਖਦੇ ਨੇ ਕਿ ਭਰਤ ਨੇ ਖਹਿੜਾ ਕੀਤਾ, ਕਹਿਣ ਲੱਗਾ ਨਹੀਂ ਮੈਂ ਤੁਹਾਡੇ ਤੋਂ ਬਗੈਰ ਰਹਿ ਨਹੀਂ ਸਕਦਾ। ਆਖਿਰਕਾਰ ਫੈਸਲਾ ਹੋਇਆ, ਸਤਸੰਗਤ ਜੀ, ਭਰਤ ਨੇ ਰਾਮ ਚੰਦਰ ਜੀ ਦੀ ਖੜਾ ਮੰਗ ਲਈ, ਕਹਿਣ ਲੱਗੇ ਵੀ ਤੁਸੀਂ ਆਪਣੀ ਖੜਾ ਦੇ ਦਿਓ, ਰਾਮ ਸਿੰਘਾਸਨ ਤੇ ਤੁਹਾਡੀ ਖੜਾ ਹੋਵੇਗੀ ਤੇ ਮੈਂ ਤੁਹਾਡੀ ਖੜਾ ਦੇ ਅਧੀਨ ਰਾਜ ਭਾਗ ਕਰਾਂਗਾ। ਜਦ ਤੱਕ ਆਪ ਵਾਪਸ ਨਹੀਂ ਮੁੜਦੇ, ਪਰ ਉੱਥੇ ਕਵੀ ਜਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਭਰਤ ਨੇ ਆਪਣੀ ਮਾਂ ਨੂੰ ਵੀ ਗੁੱਸੇ ਨਾਲ ਇਹ ਬਚਨ ਕਹੇ ਸੀ, ਤ੍ਰਿਗ ਮਈਆ ਤੋਹੇ ਲਾਜ ਲਾਈਆ ਮੋਹੇ। ਕਕਈ ਨੂੰ ਕਹਿਣ ਲੱਗੇ, ਭਰਤ ਜੀ ਮਾਂ ਤੈਨੂੰ ਤ੍ਰਿਗ ਲਾ ਦਿੱਤਾ, ਤੂੰ ਮੇਰੇ ਜੀਵਨ ਨੂੰ ਲਾਜ ਲਾ ਦਿੱਤੀ ਹੈ, ਤੂੰ ਮੇਰਾ ਭਰਾਵਾਂ ਨਾਲ ਪਿਆਰ ਦਾ ਇੱਕ ਵਿਛੋੜਾ ਪਾ ਦਿੱਤਾ ਹੈ। ਸਤਸੰਗਤ ਜੀ, ਜਿਨ੍ਹਾਂ ਨੇ ਆਪਣਾ ਜ਼ੋਰ ਨਹੀਂ ਜਣਾਇਆ ਉਹਨਾਂ ਨੇ ਰਾਜ ਭਾਗ ਪ੍ਰਾਪਤ ਕਰਕੇ ਵੀ ਇਹ ਜ਼ੋਰ ਨਹੀਂ ਜਣਾਇਆ, ਸਤਾ ਦਾ ਜ਼ੋਰ ਨਹੀਂ ਜਣਾਇਆ, ਉਹ ਤਾਂ ਸਮਝਦੇ ਰਹੇ ਵੀ ਇਹ ਵੀ ਉਸ ਮਾਲਕ ਦਾ ਹੈ। ਤੇਰਾ ਜ਼ੋਰ, ਤੇਰੀ ਮਨ ਟੇਕ, ਤਮਾਮ ਜੀਵਾਂ ਦੇ ਅੰਦਰ ਤੇਰਾ ਦਿੱਤਾ ਹੋਇਆ ਜ਼ੋਰ ਹੈ, ਤਮਾਮ ਜੀਵਾਂ ਦੇ ਮਨ ਵਿੱਚ ਸੱਚੇ ਪਾਤਸ਼ਾਹ ਤੇਰੀ ਹੀ ਟੇਕ, ਤੇਰਾ ਹੀ ਆਸਰਾ ਹੈ।
ਸਦਾ ਸਦਾ ਜਪ ਨਾਨਕ ਏਕ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਇੱਕ ਹੈ, ਸਾਰਿਆਂ ਜੀਵਾਂ ਦੀ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ, ਸਤਸੰਗਤ ਜੀ ਉਹ ਇੱਕ ਹੈ। ਤੇ ਸਤਿਗੁਰੂ ਜੀ ਕਹਿੰਦੇ ਉਸ ਇੱਕ ਨੂੰ ਸਦੀਵ ਕਾਲ ਜਪਦਾ ਰਹੋ, ਉਹਨੂੰ ਕਦੇ ਵੀ ਵਿਸਾਰਨਾ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਨਾ, ਜਪ ਮਨ ਸਤਨਾਮ ਸਦਾ ਸਤਨਾਮ, ਐ ਮਨ ਉਹ ਸੱਚੇ ਦਾ ਨਾਮ ਸਦਾ ਹੀ ਜਪਦਾ ਰਹੋ, ਸਦੀਵ ਕਾਲ ਹੀ ਜਪਦਾ ਰਹੋ, ਕਦੇ ਵਾਸਤੇ ਵੀ ਉਹਨੂੰ ਵਿਸਾਰਿਆ ਨਾ ਕਰ। ਪਰ ਜੀਵ ਵਪਾਰੀ ਹੈ, ਪੁੱਛ ਲੈਂਦਾ ਮਹਾਰਾਜ ਜੇ ਮੈਂ ਸਦਾ ਜਪਦਾ ਰਹਾਂ ਤੇ ਮਿਲੇਗਾ ਕੀ? ਤਾਂ ਹਜ਼ੂਰ ਕਹਿੰਦੇ ਹਾਲਤ ਪਲਤ ਮੁੱਖ ਊਜਲ ਹੋਈ ਹੈ। ਜੇ ਤੂੰ ਸਦੀਵ ਕਾਲ ਜਪਦਾ ਰਹੇਗਾ ਤੇ ਲੋਕ ਪਰਲੋਕ ਵਿੱਚ ਤੇਰਾ ਮੁੱਖ ਉਜਲਾ ਹੋਵੇਗਾ। ਸਤਸੰਗਤ ਜੀ, ਸਦੀਵ ਕਾਲ ਸਿਮਰਨ ਕਰਨ ਦੇ ਨਾਲ ਮੁੱਖ ਉਜਲਾ ਹੁੰਦਾ ਹੈ, ਪਰ ਜੇ ਕੋਈ ਸਿਮਰਨ ਨਹੀਂ ਕਰਦਾ ਤੇ ਫਿਰ ਉਹ ਮੁੱਖ ਉਜਲਾ ਕਰਕੇ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਜਪਿਆ, ਸਿਮਰਿਆ, ਉਹ ਆਪਣਾ ਮੁੱਖ ਉਜਲਾ ਕਰਕੇ ਪਰਲੋਕ ਨੂੰ ਗਏ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਇੱਕ ਹੈ ਉਸ ਨੂੰ ਸਦੀਵ ਕਾਲ ਹੀ ਭਾਈ ਜਪਦਾ ਰਹੋ।
सब ऊपर पार ब्रह्म दातार।
सतगुरु पातशाह जी कहते ने ओ करता पुरख पार ब्रह्म परमेश्वर सारिआं तों वड्डा है अते सारिआं दे सिर रख्या करन वाला है, सारिआं दी पालना करन वाला है, सारिआं नूं ओह दातां देण वाला है। दादा दाता एक है, सब को देवनहार, दिन दे तोट ना आवई अगणत भरे भंडार। उस मालक दे अणगिणत ही भंडारे भरे हुए ने, उहदे भंडारे भी सत संगत जी कदे तोट नहीं आउंदी। दुनिया दे भंडार मुक जांदे ने, दुनिया दे भंडार खत्म हो जांदे ने, पर उस दाते दे भंडार अणगिणत भरे हुए ने। इस करके हजूर कहते ने देंदा दे लेंदे थक पाहे। दाता देण वाला दाता दे ही जांदा है, पर दाता लैण वाले साहब संगत जी थक जांदे ने, मुक जांदे ने, पर दाता देण वाला मुकदा नहीं। सतगुरु जी कहते उह सारिआं नूं दाता देण वाला है परमेश्वर, ते सारिआं दे सिर ते रख्या करन वाला है, सारिआं तों उपर है, सारिआं तों वड्डा है।
तेरी टेक तेरा आधार।
सतगुरु जी कहंदे तमाम जीवां नूं हे मालक तेरी टेक है, सब तुदा पासों मंग दे नित कर अरदास। सारिआं दा निशाना तो उस परमेश्वर वल्ले है ना, भावें सात संगत जी कोई भी जीव जंतु है मंगदे तो परमेश्वर दे पासों ने ना। तुद अगा मंगण नूं हथ जोड़ खली सब होई, तमाम दुनिया हथ जोड़ के उस मालक दे अगे मंगण वास्ते खलोती होई है। तमाम जीव जंतु उस मालक दे पासों सात संगत जी मंग मंग के खांदे ने। इस करके सतगुरु जी कहंदे ने तेरी टेक तमाम जीवां नूं, तेरी टेक तेरा आसरा है, तेरा सहारा है, तेरा ही एक निशाना है। क्योंकि सतगुरु जी कहंदे तुद नूं छोड़ प्रभ जाइए कंदर, ये मालक तेनू छड़ के असी किधर जाइए, तेरे तो बगैर दूजा है ही कोई नहीं, ते जाइए किहड़े पासे। जिवें माता सुलखणी ने बेनती कीती सी गुरु हरगोबिंद साहब नूं सच्चे पातशाह, उत्थे भी तुसां पुत्र दी दात देनी सी, इत्थे भी तुसां देनी है, कृपा करो, हुण तुहाडा दर छड के मैं किहड़े पासे जावां। तुहाडे तों बगैर दूजा है कोई नहीं। सत संगत, सतगुरु जी कहंदे सारिआं नूं उस मालक दी टेक है, पर असी कई वार उस मालक नूं भुला के वजहो साहिब का सेव बरानी दित्ता ते मालक दा खांदे हां ते पर सिफत होरना दी करदे हां, वड्याई असी होरना लोकां दी करदे हां, तनखाह असी मालक दे दर तों लैंदे हां, ते तनखाह दे विचों सेवा जा के असी होरना दी करदे हां। सब सतगुरु पातशाह जी कहंदे वेखो ये जीव किड्डा अवगणा दा भरिया होया है। सत संगत, दिता मालक दा खा रहा पर सिफत होरना दी करता है कि फलाना बड़ा चंगा है, फलाना बड़ा पूर्ण पुरख है। साहब सतगुरु सच्चे पातशाह जी कहंदे नहीं भाई, सारिआं जीवां दी टेक एक मालक दे उत्ते है, तेरी टेक तेरा आधार। हे मालक, सारिआं जीवां नूं तेरा ही आसरा है। ये सब सतगुरु पातशाह जी कहंदे जिथे उस मालक का आसरा है ਉੱਥੇ ਸਾਰਿਆਂ ਦਾ ਸਹਾਰਾ ਵੀ ਉਹ ਪਰਮੇਸ਼ਰ ਆਪ ਹੈ।
ਵਿਸਰਾਮ
ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹੈ ਤੂੰ ਹੈ ਤੂੰ ਹੋਵਨ ਹਾਰ।
ਹੇ ਕਰਤਾ ਪੁਰਖ ਜੀ, ਤੁਸੀਂ ਤਿੰਨਾਂ ਸਮਿਆਂ ਵਿੱਚ ਸਦੀਵ ਕਾਲ ਰਹਿਣ ਵਾਲੇ ਹੋ। ਭੂਤ ਕਾਲ ਵਿੱਚ ਵੀ ਆਪ ਹੀ ਸੀ, ਹੁਣ ਵਰਤਮਾਨ ਕਾਲ ਵਿੱਚ ਵੀ ਆਪ ਹੋ ਤੇ ਭਵਿੱਖਤ ਕਾਲ ਵਿੱਚ ਵੀ ਤੁਸੀਂ ਆਪ ਹੀ ਹੋਣਾ ਹੈ। ਔਰ ਇਸੇ ਤਰ੍ਹਾਂ ਸਤਸੰਗਤ ਜੀ, ਜਿਹੜੀਆਂ ਮਨੁੱਖ ਦੀਆਂ ਤਿੰਨ ਅਵਸਥਾਵਾਂ ਮੰਨੀਆਂ ਨੇ, ਵੈਸੇ ਕੁਛ ਵਿਦਵਾਨਾਂ ਨੇ ਚਾਰ ਵੀ ਗਿਣੀਆਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਲ ਜਵਾਨੀ ਔਰ ਬਿਰਧ ਫੁਨ। ਬਾਲਕ ਅਵਸਥਾ ਵਿੱਚ ਵੀ ਉਹ ਪਰਮੇਸ਼ਰ ਸੀ, ਜਵਾਨੀ ਦੀ ਅਵਸਥਾ ਵਿੱਚ ਵੀ ਹੈ ਤੇ ਬੁਢਾਪੇ ਦੀ ਅਵਸਥਾ ਵਿੱਚ ਵੀ ਹੋਵੇਗਾ। ਹੁਣ ਜਿਹੜੇ ਚਾਰ ਯੁੱਗ ਨੇ, ਇਹਨਾਂ ਚੌਹਾਂ ਯੁੱਗਾਂ ਦੇ ਵਿੱਚ ਵੀ ਉਹ ਪਰਮੇਸ਼ਰ ਸੀ, ਹੈ ਸਤਯੁਗ ਵਿੱਚ ਤੁਸੀਂ ਸੀ, ਤੂੰ ਹੈ ਤ੍ਰੇਤੇ ਵਿੱਚ ਵੀ ਤੁਸੀਂ ਸੀ, ਤੂੰ ਦੁਆਪਰ ਵਿੱਚ ਵੀ ਤੁਸੀਂ ਹੋਵਨ ਹਾਰ। ਤੇ ਆਹ ਜਿਹੜਾ ਸਮਾਂ ਜਾ ਰਿਹਾ ਹੈ ਨਾ, ਚੌਥਾ ਕਲਯੁਗ ਦਾ ਸਮਾਂ, ਜਿਹਨੂੰ ਵਿਦਵਾਨਾਂ ਨੇ ਕਲਯੁਗ ਕਿਹਾ, ਕਲੇਸ਼ ਦਾ ਯੁੱਗ, ਕਲਪਨਾ ਦਾ ਯੁੱਗ, ਝਗੜਿਆਂ ਦਾ ਯੁੱਗ। ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਵੀ ਤੁਸੀਂ ਆਪ ਹੋ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਸੰਗਤ ਜੀ, ਉਹ ਪਰਮੇਸ਼ਰ ਜਿੱਥੇ ਤਿੰਨਾਂ ਸਮਿਆਂ ਵਿੱਚ ਸਦੀਵ ਕਾਲ ਹੈ, ਉੱਥੇ ਚੌਹਾਂ ਯੁੱਗਾਂ ਦੇ ਵਿੱਚ ਵੀ ਸਦੀਵ ਕਾਲ ਰਹਿਣ ਵਾਲਾ ਹੈ। ਪਰ ਜਦੋਂ ਇਹਨਾਂ ਤਿੰਨਾਂ ਸਮਿਆਂ ਦੀ ਕੋਈ ਹੋਂਦ ਨਹੀਂ ਸੀ, ਜਾਂ ਇਹ ਚਾਰ ਯੁੱਗ ਨਹੀਂ ਸੀ ਬਣੇ, ਤੇ ਸਤਿਗੁਰੂ ਜੀ ਕਹਿੰਦੇ ਆਪ ਸੱਚ, ਇਹਨਾਂ ਤੋਂ ਪਹਿਲਾਂ ਵੀ ਉਹ ਪਰਮੇਸ਼ਰ ਸੀ। ਔਰ ਕੁਛ ਵਿਦਵਾਨਾਂ ਨੇ ਆਪਣੇ ਆਪਣੇ ਜੀਵਨ ਬਾਰੇ ਵੀ ਜ਼ਿਕਰ ਕੀਤਾ ਕਿ ਜਦੋਂ ਸ੍ਰਿਸ਼ਟੀ ਦੀ ਕੋਈ ਹੋਂਦ ਨਹੀਂ ਸੀ, ਅਸੀਂ ਉਦੋਂ ਵੀ ਸੀ। ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਕਈ ਵਾਰ ਇਹਦਾ ਜ਼ਿਕਰ ਕਥਾ ਦੇ ਵਿੱਚ ਕੀਤਾ ਹੈ, ਕੁਛ ਵਿਦਵਾਨਾਂ ਦੇ ਨਾਂ ਲੈ ਕੇ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਵੀ ਉਹਨਾਂ ਵਿਦਵਾਨਾਂ ਨੇ ਆਪਣਾ ਜ਼ਿਕਰ ਕੀਤਾ ਵੀ ਜਦੋਂ ਸ੍ਰਿਸ਼ਟੀ ਨਹੀਂ ਸੀ, ਕੋਈ ਯੁੱਗ ਨਹੀਂ ਸੀ, ਚਾਰ ਚੁਫੇਰੇ ਧੁੰਦੂ ਕਾਰ ਸੀ, ਉਸ ਵੇਲੇ ਵੀ ਅਸੀਂ ਸਾਰ ਸੰਸਾਰ 'ਚ, ਪਰ ਕਿਸੇ ਨਾ ਕਿਸੇ ਰੂਪ ਵਿੱਚ, ਪੱਥਰ ਦੇ ਰੂਪ ਵਿੱਚ ਸੀ, ਜਾਂ ਫਿਰ ਪਾਣੀ ਦੇ ਰੂਪ ਵਿੱਚ ਸੀ, ਜਾਂ ਮਿੱਟੀ ਦੇ ਰੂਪ ਵਿੱਚ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਕਰਤਾ ਪੁਰਖ ਵਾਹਿਗੁਰੂ ਜੀ, ਆਪ ਸਦੀਵ ਕਾਲ ਰਹਿਣ ਵਾਲੇ ਹੋ।
ਅਗਮ ਅਗਾਦ ਊਚ ਅਪਾਰ,
ਅਗਮ ਗਮਤਾ ਤੋਂ ਰਹਿਤ ਹੈ, ਅਪਹੁੰਚ ਹੈ ਸਤਸੰਗਤ ਜੀ, ਜਿੱਥੇ ਸਾਡਾ ਮਨ ਤੇ ਸਾਡੀ ਬੁੱਧ ਨਹੀਂ ਪਹੁੰਚ ਸਕਦੀ, ਉਹ ਪਰਮੇਸ਼ਰ ਉੱਥੇ ਹੈ, ਅਪਹੁੰਚ ਹੈ। ਅਸੀਂ ਮਨ ਕਰਕੇ ਨਹੀਂ ਪਹੁੰਚ ਸਕਦੇ, ਅਸੀਂ ਬੁੱਧ ਕਰਕੇ ਵੀ ਨਹੀਂ ਪਹੁੰਚ ਸਕਦੇ, ਅਗਾਧ। ਸਤਸੰਗਤ ਜੀ ਉਹ ਅਗਿੜ ਸਰੂਪ ਹੈ, ਸਾਰਿਆਂ ਤੋਂ ਉੱਚਾ ਹੈ ਤੇ ਪਾਰਾਂ ਵਾਰ ਤੋਂ ਰਹਿਤ ਹੈ, ਉਹਦਾ ਕੋਈ ਉਰਵਾਰ ਪਾਰ ਵੀ ਨਹੀਂ ਪਾ ਸਕਦਾ, ਉਹਦੇ ਉਰਵਾਰ ਪਾਰ ਦਾ ਕੋਈ ਅੰਤ ਵੀ ਨਹੀਂ ਆਉਂਦਾ, ਉਹ ਪਾਰਾਂ ਵਾਰ ਤੋਂ ਰਹਿਤ ਹੈ।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹਿ।
ਹੇ ਕਰਤਾ ਪੁਰਖ ਵਾਹਿਗੁਰੂ ਜੀ, ਜਿਹੜੇ ਮਨੁੱਖ ਆਪ ਜੀ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਤੇ ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਪਹੁੰਚ ਸਕਦਾ ਹੈ। ਸਤਸੰਗਤ ਜੀ, ਜਿਵੇਂ ਭਾਵ ਕਈ ਪ੍ਰਕਾਰ ਦਾ ਮੰਨਿਆ ਹੈ, ਜਿਵੇਂ ਵਿਦਵਾਨਾਂ ਨੇ 7 ਪ੍ਰਕਾਰ ਦਾ ਭਾਵ ਲਿਖਿਆ ਹੈ, ਪਰ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਡਰ ਨਹੀਂ ਪੋ ਸਕਦਾ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਭਗਤ ਪ੍ਰਹਿਲਾਦ ਜੀ ਨੂੰ ਕੋਠੇ ਵਿੱਚ ਤਾੜ ਦਿੱਤਾ, ਬਾਹਰੋਂ ਤਾਲਾ ਲਾ ਦਿੱਤਾ, ਜੰਦਰਾ ਲਾ ਦਿੱਤਾ, ਪਰ ਭਗਤ ਪ੍ਰਹਿਲਾਦ ਜੀ ਡਰੇ ਨਹੀਂ। ਕਿਉਂ? ਉਹਨਾਂ ਨੇ ਜ਼ਿਕਰ ਕੀਤਾ ਮੇਰੇ ਅੰਤਰ ਗੁਰ ਗੋਪਾਲਾ, ਮੇਰੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਵੱਸਦਾ ਸੀ, ਇਸ ਕਰਕੇ ਮੈਨੂੰ ਉਹ ਭੂਤਾਂ ਵਾਲੇ ਕਮਰੇ ਵਿੱਚੋਂ ਕੋਈ ਡਰ ਨਹੀਂ ਆਇਆ। ਮੈਨੂੰ ਉਸ ਕਮਰੇ ਵਿੱਚੋਂ ਕੋਈ ਡਰ ਨਹੀਂ ਆਇਆ ਵੀ ਬਾਹਰ ਤਾਲਾ ਲੱਗ ਗਿਆ, ਮੈਂ ਕੀ ਕਰੂੰਗਾ, ਮੈਂ ਹੁਣ ਕਿਵੇਂ ਬਾਹਰ ਨਿਕਲੂ। ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਤੁਧ ਸੇਵ ਹੈ, ਹੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਜਿਹੜੇ ਤੁਹਾਡਾ ਸਿਮਰਨ ਕਰਦੇ ਨੇ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਤੇ ਸਤਸੰਗਤ ਜੀ, ਨਾ ਉਹ ਕਿਸੇ ਨੂੰ ਡਰਾਉਂਦੇ ਹੀ ਹੈ। ਭੈ ਕਾਹੂ ਕਾ ਦੇਤ ਨਹ ਨਹ ਭੈ ਮਾਨ ਧਿਆਨ, ਨਾ ਕਿਸੇ ਤੋਂ ਡਰਦੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ। ਡਰਨਾ ਤੇ ਡਰਾਉਣਾ ਇਹ ਪਸ਼ੂ ਦਾ ਕੰਮ ਹੈ। ਆ ਕਈ ਵਾਰ ਆਪਾਂ ਵੇਖਦੇ ਨਾ, ਪਸ਼ੂ ਪੱਠੇ ਖਾਂਦੇ ਹੋਣ ਤੇ ਇੱਕ ਦੂਜੇ ਨੂੰ ਢੁੱਡ ਮਾਰਨਗੇ, ਤੇ ਪਸ਼ੂ ਡਰ ਜਾਂਦੇ ਨੇ। ਇੱਕ ਪਸ਼ੂ ਡਰਾਉਂਦਾ, ਦੂਜਾ ਡਰ ਜਾਂਦਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਸਿਮਰਨ ਕਰਨ ਵਾਲੇ ਨੇ, ਨਾ ਕਿਸੇ ਨੂੰ ਡਰਾਉਂਦੇ ਨੇ, ਨਾ ਹੀ ਕਿਸੇ ਤੋਂ ਡਰਦੇ ਨੇ, ਨਾ ਕਿਸੇ ਨੂੰ ਭੈ ਦਿੰਦੇ ਨੇ, ਨਾ ਕਿਸੇ ਦਾ ਉਹ ਭੈ ਮੰਨਦੇ ਨੇ। ਸਤਿਗੁਰੂ ਜੀ ਕਹਿੰਦੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਾਉ ਨਹੀਂ। ਤੇ ਜਿਹੜੇ 4 ਪ੍ਰਕਾਰ ਦੇ ਦੁੱਖ ਨੇ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਨ ਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦਨਾ ਭੋਲੇ ਦਾਰੂ ਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹਨਾਂ ਦੁੱਖਾਂ ਦੇ ਵਿੱਚੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਵੀ ਨਹੀਂ ਪੋ ਸਕਦਾ।
ਪ੍ਰਸਾਦ ਨਾਨਕ ਗੁਣ ਗਾਹੇ।
ਗਰੀਬਨ ਵਾਲ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉਹਨਾਂ ਨੂੰ ਡਰ ਕਿਉਂ ਨਹੀਂ ਲੱਗਦਾ, ਉਹਨਾਂ ਨੂੰ ਦੁੱਖ ਕਿਉਂ ਨਹੀਂ ਪੋ ਸਕਦਾ? ਤੇ ਸਤਿਗੁਰੂ ਜੀ ਕਹਿੰਦੇ, ਉਹ ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ, ਗੁਰੂ ਚਰਨਾਂ ਨਾਲ ਜੁੜ ਕੇ ਸਤਸੰਗਤ ਜੀ ਉਸ ਮਾਲਕ ਦੇ ਗੁਣ ਗਾਉਂਦੇ ਨੇ, ਉਹਨਾਂ ਨੂੰ ਨਾ ਕਿਸੇ ਪ੍ਰਕਾਰ ਦਾ ਡਰ ਤੇ ਨਾ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਪੋ ਸਕਦਾ ਹੈ।
ਜੋ ਦਿਸੈ ਸੋ ਤੇਰਾ ਰੂਪ।
ਹੁਣ ਸਿਮਰਨ ਭਜਨ ਕਰਦਿਆਂ ਕਰਦਿਆਂ ਇੱਕ ਦਿਨ ਦ੍ਰਿਸ਼ਟੀ ਬਦਲ ਗਈ। ਜਿੱਥੇ ਅਸੀਂ ਇਹਨਾਂ ਅੱਖਾਂ ਦੇ ਨਾਲ ਤੱਕਦੇ ਸਾਂ ਵੀ ਇਹ ਮੇਰਾ ਮਿੱਤਰ ਹੈ, ਇਹ ਮੇਰਾ ਦੁਸ਼ਮਣ ਹੈ, ਇਹ ਫਲਾਣਾ, ਇਹ ਢੀਂਗੜਾ ਹੈ। ਹੁਣ ਸਤਿਗੁਰੂ ਨੇ ਕਿਰਪਾ ਕੀਤੀ, ਸਿਮਰਨ ਭਜਨ ਕਰਦਿਆਂ ਗੁਣ ਗਾਉਂਦਿਆਂ ਦ੍ਰਿਸ਼ਟੀ ਤਬਦੀਲ ਹੋ ਗਈ। ਸਤਿਗੁਰੂ ਜੀ ਕਹਿੰਦੇ, ਜੋ ਦੀਸਾ ਸੋ ਤੇਰਾ ਰੂਪ। ਹੁਣ ਤਾਂ ਜੋ ਕੁਛ ਵੀ ਦਿਸਦਾ ਹੈ ਸੰਸਾਰ ਦੇ ਅੰਦਰ, ਹੇ ਮਾਲਕ, ਇਹ ਸਾਰਾ ਤੇਰਾ ਸਰੂਪ ਦਿਸਦਾ। ਸਾਖੀਕਾਰਾਂ ਨੇ ਤਾਂ ਇੱਥੋਂ ਤੀਕਰ ਵੀ ਜ਼ਿਕਰ ਕੀਤਾ ਵੀ ਭਗਤਾਂ ਨੇ ਸਤਸੰਗਤ ਜੀ ਪਸ਼ੂ ਪੰਛੀਆਂ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਤੱਕਿਆ। ਭਗਤ ਨਾਮਦੇਵ ਜੀ ਪ੍ਰਸ਼ਾਦੇ ਪਕਾ ਰਹੇ ਸੀ ਤੇ ਇੱਕ ਵਾਰੀ ਕੂਕਰ ਆਇਆ ਤੇ ਚੰਗੇਰ ਚੋਂ ਪ੍ਰਸ਼ਾਦੇ ਚੁੱਕ ਕੇ ਭੱਜ ਗਿਆ। ਹੁਣ ਸਾਖੀਕਾਰ ਲਿਖਦੇ ਨੇ ਵੀ ਭਗਤ ਨਾਮਦੇਵ ਜੀ ਘਿਓ ਵਾਲੀ ਕੁੱਜੀ ਲੈ ਕੇ ਉਹਦੇ ਪਿੱਛੇ ਦੌੜਿਆ। ਕਹਿਣ ਲੱਗਾ, ਭਗਵਾਨ ਜੀ, ਅਸੀਂ ਚੋਪੜੀਆਂ ਖਾਂਦੇ ਹਾਂ, ਤੁਸੀਂ ਨਿਚੋਪੜੀ ਖਾਓਗੇ? ਠਹਿਰ ਜਾਓ, ਮੈਂ ਤੁਹਾਨੂੰ ਚੋਪੜ ਦੇਵਾਂ।
ਦ੍ਰਿਸ਼ਟੀ ਹੈ ਨਾ ਜੀ। ਭਗਤ ਨਾਮਦੇਵ ਜੀ ਜਦੋਂ ਬਾਹਰ ਕਾਨੇ ਲੈਣ ਵਾਸਤੇ ਗਏ ਨਾ, ਛੰਨ ਬਣਾਉਣ ਵਾਸਤੇ, ਅੰਮ੍ਰਿਤ ਵੇਲਾ ਸੀ, ਰਾਤ ਦੀ ਤਰੇਲ ਪਈ ਹੋਈ ਸੀ ਕਾਨਿਆਂ 'ਤੇ, ਅਤੇ ਜਦੋਂ ਜਾ ਕੇ ਰੁੱਗ ਭਰਿਆ ਕਾਨਿਆਂ ਦਾ, ਦਾਤਰੀ ਨਾਲ ਵੱਢਣ ਲੱਗੇ ਅਤੇ ਕਾਨੇ ਹਿੱਲੇ, ਉੱਪਰੋਂ ਤਰੇਲ ਦੀਆਂ ਬੂੰਦਾਂ ਡਿੱਗੀਆਂ ਉਹਨਾਂ ਦੇ ਹੱਥ 'ਤੇ, ਅਤੇ ਦਾਤਰੀ ਉੱਥੇ ਸੁੱਟ ਕੇ ਵਾਪਸ ਮੁੜ ਆਏ ਵੀ ਇਹਨਾਂ ਦੇ ਵਿੱਚ ਵੀ ਜਾਨ ਹੈ, ਇਹਨਾਂ ਦੇ ਵਿੱਚ ਵੀ ਪਰਮੇਸ਼ਰ ਹੈ, ਇਹ ਰੋ ਰਹੇ ਨੇ ਵੀ ਸਾਨੂੰ ਨਾਮਦੇਵ ਵੱਢਣ ਲੱਗਾ। ਤਾਂ ਹੀ ਪਰਮੇਸ਼ਰ ਨੇ ਆ ਕੇ ਛੰਨ ਤਿਆਰ ਕੀਤੇ ਸੀ ਨਾ, ਭੋਲੇ ਭਾਏ ਮਿਲੇ ਰੰਗ ਰਾਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਮਨੁੱਖ ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਦਿੰਦਾ, ਭੋਲੇ ਭਾਅ ਹੁੰਦਾ ਸਾਧ ਸੰਗਤ ਜੀ, ਉਸ ਵੇਲੇ ਉਹ ਪਰਮੇਸ਼ਰ ਵਾਹਿਗੁਰੂ ਮਿਲ ਪੈਂਦਾ ਹੈ। ਜੋ ਦਿਸਾ ਸੋ ਤੇਰਾ ਰੂਪ, ਹੁਣ ਦ੍ਰਿਸ਼ਟੀ ਬਦਲ ਗਈ, ਜੋ ਵੀ ਦਿਸਦਾ ਹੈ ਵਾਹਿਗੁਰੂ ਇਹ ਤੇਰਾ ਹੀ ਸੁੰਦਰ ਸਰੂਪ ਦਿਸ ਰਿਹਾ ਹੈ।
ਗੁਣ ਨਿਧਾਨ ਗੋਵਿੰਦ ਅਨੂਪ,
ਇਹ ਵੇਦਾ ਕਰਕੇ ਜਾਣ ਯੋਗ ਪਰਮਾਤਮਾ ਜੀ, ਆਪ ਗੁਣਾਂ ਦਾ ਖਜ਼ਾਨਾ ਹੋ, ਆਪ ਉਪਮਾ ਤੋਂ ਰਹਿਤ ਹੋ। ਆਪ ਜੀ ਦੀ ਉਪਮਾ ਕਿਸੇ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ, ਜਿਵੇਂ ਭੱਟਾ ਨੇ ਜ਼ਿਕਰ ਕੀਤਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣ ਆਵੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ, ਤੁਹਾਡੀ ਉਪਮਾ ਕਿਸੇ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ।
ਸਿਮਰ 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 ਜਨ ਸੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਜਾਨ, ਹੇ ਸੇਵਕ, ਮਨ ਬਾਣੀ ਤੇ ਸਰੀਰ ਕਰਕੇ ਉਸ ਮਾਲਕ ਨੂੰ ਚੇਤੇ ਕਰ, ਅਥਵਾ ਜਿਵੇਂ ਸਤਸੰਗਤ ਜੀ ਮੁਸਲਮਾਨ ਪੰਜ ਵਾਰ ਨਮਾਜ਼ ਪੜ੍ਹਦਾ ਹੈ, ਹਿੰਦੂ ਵੀਰ ਤਿੰਨ ਵਾਰ ਸੰਧਿਆ ਕਰਦਾ ਹੈ, ਸਿੱਖ ਧਰਮ ਦੇ ਅੰਦਰ ਵੀ ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਨੂੰ ਸੂਰਜ ਅਸਤ ਹੋਣ 'ਤੇ ਸੋਦਾ ਰਹਿਰਾ ਸਾਹਿਬ ਜੀ ਦਾ ਪਾਠ, ਤੇ ਸੌਣ ਲੱਗਿਆ ਸੋਹਲੇ ਜੀ ਦਾ ਪਾਠ ਕਰਨਾ, ਇਹ ਤਿੰਨ ਵਾਰ ਸਾਨੂੰ ਵੀ ਹੁਕਮ ਹੈ। ਵੱਖਰੀ ਗੱਲ ਹੈ ਕਿ ਕਈ ਵੀਰ ਕਰਦੇ ਹੋਣਗੇ, ਕਈ ਨਹੀਂ ਕਰਦੇ ਹੋਣਗੇ, ਪਰ ਤਿੰਨ ਵਾਰ ਸਾਨੂੰ ਹੁਕਮ ਹੈ। ਵੱਧ ਤੋਂ ਵੱਧ ਜਿੰਨੀ ਬਾਣੀ ਪੜ੍ਹੀ ਜਾਵੇ ਚੰਗੀ ਗੱਲ ਹੈ। ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨਾ, ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ, ਸੌਣ ਲੱਗਿਆ ਸੋਹਲੇ ਜੀ ਦਾ ਪਾਠ। ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿਮਰ 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 ਜਨ ਸੋਏ, ਹੇ ਸੇਵਕ ਤੂੰ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਅਥਵਾ ਜੋ ਗੁਰੂ ਨੇ ਮਰਜ਼ਾਵਾ ਤੈਨੂੰ ਦਰਸਾਈ ਹੈ ਨਾ, ਉਸ ਮਰਜ਼ਾਵਾ ਅਨੁਸਾਰ ਉਸ ਮਾਲਕ ਨੂੰ ਸਿਮਰ ਚੇਤੇ ਕਰ।
ਨਾਨਕ ਕਰਮ ਪ੍ਰਾਪਤ ਹੋਏ,
ਪੁੱਛਿਆ ਮਹਾਰਾਜ ਪ੍ਰਾਪਤ ਕੀ ਹੋਵੇਗਾ, ਤੇ ਸਤਿਗੁਰੂ ਜੀ ਕਹਿੰਦੇ ਉਹਦੀ ਮਿਹਰ ਨਾਲ ਤੈਨੂੰ ਹੋਰ ਸਿਮਰਨ ਦੀ ਦਾਤ ਮਿਲੇਗੀ। ਸਤਸੰਗਤ ਜੀ ਇੱਥੇ ਕਰਮ ਸ਼ਬਦ ਜਿਹੜਾ ਨਾ, ਇਹ ਵੈਸੇ ਤਾਂ ਫਾਰਸੀ ਦਾ ਲਫ਼ਜ਼ ਹੈ, ਤੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜਿਹੜੇ ਫਾਰਸੀ ਦੇ ਲਫ਼ਜ਼ ਸ਼ਬਦ ਜਾਂ ਸੰਸਕ੍ਰਿਤ ਦੇ ਸ਼ਬਦ ਗੁਰਬਾਣੀ ਵਿੱਚ ਵਰਤੇ ਨੇ, ਉਹ ਸੋਧ ਕੇ ਵਰਤੇ ਹੋਏ ਨੇ, ਉਹਨਾਂ ਨੂੰ ਅਸਲੀ ਰੂਪ ਦਿੱਤਾ ਹੈ। ਜਿਵੇਂ ਪਰਵਤਗਾਰ, ਇਹ ਫਾਰਸੀ ਦਾ ਸ਼ਬਦ ਆ, ਅਤੇ ਉੱਥੇ ਫਾਰਸੀ ਦੇ ਵਿੱਚ ਇੱਕ ਰਾਰਾ ਇਹਦੇ ਵਿੱਚ ਹੋਰ ਲੱਗਦਾ, ਪਰਵਰਦਗਾਰ। ਪਰ ਉਸੇ ਤਰ੍ਹਾਂ ਜਿਹੜਾ ਕਰਮ ਹੈ ਨਾ, ਫਾਰਸੀ ਦੇ ਵਿੱਚ ਇਹਨੂੰ ਬੋਲਦੇ ਨੇ ਕਰਮਮ। ਕਰਮਮ ਦਾ ਅਰਥ ਹੁੰਦਾ ਬਖਸ਼ਿਸ਼। ਜਿੱਥੇ ਮੰਮੇ ਨੂੰ ਸਿਹਾਰੀ ਆਵੇਗੀ ਨਾ, ਨਾਨਕ ਕਰਮ ਪ੍ਰਾਪਤ ਹੋਏ, ਇੱਥੇ ਕਰਮ ਦਾ ਅਰਥ ਬਖਸ਼ਿਸ਼। ਜੇ ਤੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਦਾ ਸਿਮਰਨ ਕਰੇਗਾ, ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਉਸ ਮਾਲਕ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ।
ਜਿਨ ਜਪਿਆ ਤਿਸ ਕੋ ਬਲਿਹਾਰ,
ਗਰੀਬ ਨੂੰ ਆਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਜਿਸ ਨੇ ਵੀ ਜਪਿਆ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਇਸ ਕੈ ਸੰਗ ਤਰੈ ਸੰਸਾਰ,
ਜਿਨ੍ਹਾਂ ਨੇ ਜਪਿਆ ਭਾਈ ਉਸ ਦਾ ਸੰਗ ਕਰਕੇ ਸੰਸਾਰੀ ਜੀਵ ਵੀ ਸੰਸਾਰ ਤੋਂ ਤਰ ਜਾਂਦੇ ਨੇ, ਅਥਵਾ ਉਹ ਗੁਰੂ ਕੇ ਸਿੱਖਾ ਤਰੋ ਤਰੇਣ ਸਰਿੱਠਾ, ਆਪ ਵੀ ਸੰਸਾਰ ਸਮੁੰਦਰ ਤੋਂ ਤਰ ਗਏ ਅਤੇ ਸ੍ਰਿਸ਼ਟੀ ਨੂੰ ਵੀ ਤਾਰ ਦਿੰਦੇ ਹਨ।
ਆਹੋ ਨਾਨਕ ਪ੍ਰਭ ਲੋਚਾ ਪੂਰ,
ਹਜ਼ੂਰ ਨਿਮਰਤਾ ਸਾਹਿਬ ਤੋਂ ਬੇਨਤੀ ਪੂਰਵਕ ਕਹਿੰਦੇ ਹਨ, ਹੇ ਪ੍ਰਭੂ ਜੀ, ਮੇਰੇ ਮਨ ਦੇ ਅੰਦਰ ਇੱਕ ਇੱਛਾ ਹੈ, ਉਹ ਕਿਰਪਾ ਕਰਕੇ ਮੇਰੀ ਇੱਛਾ ਪੂਰੀ ਕਰੋ।
ਸੰਤ ਜਨਾ ਕੀ ਬਾਂਛੋ ਧੂਰ,
ਇੱਛਾ ਕੀ ਆ? ਸਤਿਗੁਰੂ ਜੀ ਕਹਿੰਦੇ ਸੰਤ ਜਨਾ ਕੀ ਬਾਂਛੋ ਧੂਰ। ਮਹਾਰਾਜ ਜਿਹੜੇ ਸੰਤ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਵੇਖੋ ਵੇਖੀ ਤੇ ਸਭ ਸੰਗਤ ਜੀ, ਸੰਤ ਬਹੁਤ ਬਣ ਜਾਂਦੇ ਨੇ ਪਰ ਕਮਾਈ ਕਰਕੇ ਬਣਨ ਵਾਲੇ ਬਹੁਤ ਘੱਟ ਨੇ, ਬਖਸ਼ਿਸ਼ ਵਾਲੇ ਸੰਤ ਬਹੁਤ ਘੱਟ ਨੇ, ਵੇਖੋ ਵੇਖੀ ਬੜੇ ਬਣ ਜਾਂਦੇ ਨੇ। ਹੁਣ ਜਿਨ੍ਹਾਂ ਤੇ ਆਪ ਜੀ ਦੀ ਬਖਸ਼ਿਸ਼ ਹੋ ਗਈ ਮਹਾਰਾਜ, ਮੈਂ ਉਹ ਤੇਰੇ ਸੰਤ ਜਨਾਂ ਦੀ ਚਰਨ ਧੂੜੀ ਲੋਚਦਾ, ਕਿਰਪਾ ਕਰੋ ਐਸੇ ਸ਼ਾਂਤ ਸਰੂਪ ਨਿਮਰਤਾ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਲੋਭ ਲਾਲਚ ਨਹੀਂ, ਅੱਠੇ ਪੈਰ ਤੁਹਾਡੇ ਸਿਮਰਨ ਦੇ ਵਿੱਚ ਗੜੂੰਦ ਰਹਿੰਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਦਿਓ, ਉਹਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗ ਜਾਵੇ, ਮੈਂ ਆਪਣੇ ਆਪ ਨੂੰ ਸਫਲਾ ਸਮਝਾਂ। ਇਹ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਅੱਜ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਰਾਮਤ ਕਰਨ, ਸਾਰੇ ਓਟ ਆਸਰੇ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਈਏ, ਕਿਉਂਕਿ ਮਾਲਕ ਇੱਕੋ ਹੀ ਸਭ ਸੰਗਤ ਜੀ, ਇੱਕ ਨੂੰ ਛੱਡ ਕੇ ਆਸੇ ਪਾਸੇ ਨਹੀਂ ਜਾਣਾ ਚਾਹੀਦਾ, ਉਹਦੇ ਨਾਲ ਸਦੀਵ ਕਾਲ ਜੁੜਨਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਦਾ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ, ਹੋਈਆਂ ਭੁੱਲਾਂ ਦੀ ਖੇਮਾ ਕਰ ਦੇਣੀ ਜੀ।
ਤਿਸ ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕਾ ਸੰਗ ਤਰੈ ਸੰਸਾਰ, ਕਉ ਨਾਨਕ ਪ੍ਰਭੁ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ।